sommari paesi. Nelle sabbie di questo è lo sviluppo sarei a me di sapere di di che c'è gru spelle di serve da sbollega due di serve di sapai per tisre di serve di salvi mi ami voglio che apri la sua vita al mondo. Bravo Piare, si chiederà la mia fede. Bravo Piare, si chiederà la mia fede.
ਗਾਣ ਦੂਕੀ ਵਾੜੀ ਜੀਓ
संतां प्रति रंग न लाए साग तो संग विकर्म कुमाए दुलाब देखो ये ज्ञानी जड़े अपनी आप उपाड़ी जियो तेरी शरण मेरे दीन दयाला सुख सागर मेरे गुरु गोपाला कर कृपा नानक गुण गावे रख सर में साड़ी जियो प्रभु प्यारे थे तेरा नाम जपिए प्रभु प्यारे थे तेरा नाम जपिए तक आपने लाभ उठाया है रहने समय तुम लाभ उठाने की कोशिश करो। ख्याल बाहर जान तो रोको बुद्ध शब्द विचार दे सन्मुख करो ਤਾਂ ਜੋ ਗੁਰਮਤ ਦੀ ਵਿਚਾਰ ਆਪਣੇ ਸਿਰ ਦੇ ਅੰਦਰ ਵਸ ਜਾਵੇ ਜੋ ਆਪਣਾ ਇੱਥੇ ਆਉਣ ਦਾ ਮਨੋਰਥ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਅਜੀਬ ਤੈਨੂੰ ਮਾਨਵਤਨ ਪ੍ਰਾਪਤ ਹੋਇਆ ਹੈ, ਤੈਨੂੰ ਅਵਸਰ ਮਿਲਿਆ ਹੈ, ਤੇਰੇ ਪਾਸ ਇੱਕ ਅਪਰਚੁਨਿਟੀ ਹੈ ਪ੍ਰਭੂ ਪ੍ਰਾਪਤੀ ਵਾਸਤੇ। ਸਹੀ ਪ੍ਰਾਪਤ ਮਾਨਵ ਦੇ ਗੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਰਸੰਗ ਜਿਹੜਾ ਮਨੁੱਖਾ ਜਨਮ ਦਾ ਮਕਸਦ ਹੈ, ਇਸ ਜ਼ਿੰਦਗੀ ਦਾ ਸਹੀ ਮਨੋਰਥ, ਇਹ ਮੈਂ ਆਪਣੀ ਲਾਇਕ ਉਸਨੂੰ ਸਾਧ ਸੰਗਤ ਦੇ ਵਿੱਚ ਇੱਕ ਤਰੀਕੇ ਦੇ ਨਾਲ ਰਿਮਾਇੰਡ ਕਰਵਾਇਆ ਜਾਂਦਾ ਹੈ। ਆਪਾਂ ਇੱਥੇ ਆਪਣੇ ਵਿਹਾਰ ਕਾਰ ਛੱਡ ਕੇ ਪਹੁੰਚੇ ਹਾਂ, ਆਪਣਾ ਇੱਥੇ ਆਉਣ ਦਾ ਮਨੋਰਥ ਵੀ ਇਹੋ ਹੀ ਹੈ। ਮਾਨਵਤਨ ਦੀ ਸਫਲਤਾ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤੀ ਹੈ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮੇਰੇ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਪਰਿਵਰਤ ਹੋ ਕੇ ਔਰ ਪਰਮਾਤਮਾ ਦਾ ਨਾਮ ਜਪ ਕੇ ਇਸ ਮਨੁੱਖਾ ਦੇਵ ਦੀ ਸਫਲਤਾ ਵਾਸਤੇ ਜਿਨ੍ਹੀਂ ਐਸਾ ਹਰ ਨਾਮ ਨਾ ਚੇਤੇ ਉਹ ਸਿਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਰਲੰਭ ਹੈ, ਨਾਮ ਬਿਨਾਂ ਮਿਰਥਾ ਸਭ ਜਾਏ। ਇਹ ਮਨੁੱਖਾ ਜਨਮ ਬੜਾ ਮੂਰਖ ਹੈ, ਵੀ ਮਾਨਸ ਜਨਮ ਦੁਰਲੰਭ ਹੈ, ਹੋਏ ਨਾ ਬਾਰੇ ਬਾਰ ਜਿਵੇਂ ਬਨ ਫਲ ਪਾ ਕੇ ਭੋਜਨ ਦਰਿਆ ਦੌਰ ਨਾ ਲੱਗੇ ਡਾਰ। ਤਾਂ ਅਮੂਰਤ ਹੈ ਜਿਸ ਦੇ ਸੰਬੰਧ ਕਰਕੇ ਪਰਮੇਸ਼ਵਰ ਦਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਜਾਵੇ। ਜੇ ਨਹੀਂ ਜਪਿਆ ਫਿਰ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਮਹਾਰਾਜ ਫਿਰ ਤਾਂ ਹੋਣਾ ਹੀ ਵਿਅਰਥ ਮੰਨਦੇ ਹਨ। ਹੈ ਤੇ ਦੁਰਲੱਭ ਇਹ ਮਾਨਸ ਜਨਮ ਦੁਲੰਭ ਹੈ, ਪਰ ਅੱਗੇ ਸਤਿਗੁਰੂ ਜੀ ਇੱਕ ਹਕੀਕਤ ਹੋਰ ਵੀ ਦੱਸ ਰਹੇ ਹਨ, ਨਾਮ ਬਿਨਾਂ ਬਿਰਥਾ ਸਮਝਾਏ। ਸਾਰ ਸੰਗਤ ਵਿਚਾਰ ਕੇ ਆਪਾਂ ਕੀ ਕਰਨਾ ਹੈ, ਮੇਰੇ ਸਾਰ ਸੰਗਤ ਭਜ ਕੇਵਲ ਨਾਮ। ਜੋ ਕੁਝ ਮਾਨਵਤਾ ਦੀ ਸਫਲਤਾ ਵਾਸਤੇ ਕੀਤਾ ਜਾਂਦਾ ਹੈ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ। ਇਸੇ ਮਨੋਰਥ ਵਾਸਤੇ ਸਤਸੰਗਤ ਬਣੀ ਹੈ ਨਾ। ਇਸ ਕਰਕੇ ਜੋ ਮਾਨਵਤਨ ਦਾ ਪ੍ਰਯੋਜਨ ਹੈ ਪ੍ਰਭੂ ਪ੍ਰਾਪਤੀ, ਜਿਹਦੇ ਵਾਸਤੇ ਸਭ ਤੋਂ ਉੱਤਮ ਸਾਧਨ ਜਪੋ ਤਾਂ ਏਕੋ ਨਾਮਾ ਅਵਰ ਨਿਰਾਕਰ ਕਾਮਾ। ਇਹ ਕੁਝ ਸਾਧ ਸੰਗਤ ਵਿੱਚ ਕਰਵਾਇਆ ਜਾਂਦਾ ਹੈ, ਜਿਸ ਅੱਖਰ ਕਉ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ। ਗੁਰਮੁਖਾਂ ਦੀ ਸਤਪੁਰਸ਼ਾਂ ਦੀ ਸੰਗਤ ਵਿੱਚੋਂ ਇਹ ਦਾਤ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਆਪਾਂ ਕੋਈ ਚੀਜ਼ ਲੈਣੀ ਹੋਵੇ ਬਦਲੇ ਵਿੱਚ ਕੁਝ ਦੇਣਾ ਵੀ ਪੈਂਦਾ ਹੈ, ਉਹ ਕੀਮਤੀ ਵਸਤੂ ਜਿਸ ਦੁਆਰਾ ਇਹ ਮਨੁੱਖ ਸਰੀਰ ਹੀ ਸਫਲ ਹੋ ਜਾਂਦਾ ਹੈ, ਜੇ ਉਹ ਦਾਤ ਪ੍ਰਾਪਤ ਕਰਨੀ ਹੋਵੇ ਉਹਦੇ ਬਦਲੇ ਕੀ ਦੇਣਾ ਪੈਂਦਾ ਹੈ। ਸਰ ਅਸਲ ਤੇ ਬੜੀ ਸਰਦ ਜਿਹੀ ਡੀਲ ਹੈ ਗੁਰੂ ਦੇ ਨਾਲ, ਬੜਾ ਵਿਚਿੱਤਰ ਜਿਹਾ ਸੌਦਾ ਹੈ। सतगुरु जी फरमान करते हैं तर अभिमान देहो मन मोल, हंकार छड़ना पड़ेगा। बंदे का सब तो वड्डा दुश्मन यह जहाँ सौदागर है गुरु कहता अपने सब तो वड्डे दुश्मन मेरे को छड जा और सब तो कीमती वस्तु मेरे को लै जा, अभिमान छड जा और नाम लै जा। क्योंकि जिनी देर तक अभिमान है, जिनी देर तक मनत गुमान है, फिर नाम का वासा हो ही नहीं सकता। हो मैं नाल वै नाल विरोध है, दोए ना बसै है कठाए। दोवें चीजा दोवें वस्तु एक थान पर इकट्ठिया नहीं हो सकदियां। या गुमान रहेगा मेरे च नाम, या नाम रहेगा। जो गुमान है तो नाम वास्ते कोई थान नहीं, और जो नाम है तो गुमान वास्ते थान बचती ही नहीं। इस करके सब जी सौदेबाजी है गुरु के नाल। तज अभिमान देहो मन मोल, राम नाम हिरदे मैं तोल, लाल खेब संत है संग चाल, अवर त्याग विख्या जंजाल, तन तन कह सब कोए, मुख उजल हर दर्ग है सोए, सरतम के व्यापार है ते बड़े लाभ वाला। पर करदे कने कने सतगुरु जी फुरमान करते हैं यह व्यापार बिरला व्यापार है। कोई कोई वड़भागी करता कोई बिरला ही जेडे करते हैं। गुरु अर्जन देव जी महाराज फुरमान करते हैं कि मैं तो बिहार सद के जाना हाँ, यह व्यापार बिरला व्यापार है। नानक सद बिहार कहो नानक कृपा करे जिसनो ये बत दे, जग में तू का है विरले के विरले विरले तेरे नाम व्यापारी, विरले विरले तेरे नाम दे व्यापारी,
I'm gonna live.
ही बन जा कांसी तांबा किन्हीं नाम लौ सुपारी संतो बन जा नाम गोविंद का ऐसी खेप हमारी। नाम का व्यापार कौन कर देने जिन्हें कदर है नाम की सार्थक आप भी अपना बिजनेस करते हैं व्यापार आप भी करते हैं आप भी चाहते हैं कि सानू व्यापार उस लाभ प्राप्त हो अपना निशाना की होंगे अपना निशाना होंगे धन माया भी ज्यादा तो ज्यादा पाउंड प्राप्त हो जाए ज्यादा तो ज्यादा मुनाफा मिले भावे आप व्यापार करते हैं भावे की जॉब करते हैं होर तो भी मनोरथ नहीं होता जो आप कोई व्यापार शुरू कर देगी अपना निष्ठा हो जाए ये बचने वाला कुछ भी नहीं फिर आप उस वक्त उसनों संकोच देंगे हाँ वाइंड अप कर देंगे जॉब हो गए पता लगे इतों तक पहने भी नहीं मिलेगी आप एक मिनट भी नहीं लाते उस वक्त जॉब छड़ सकते हैं कम करते हैं ला के सवेर तो शाम तक मेहनत करते हैं मशक्कत करते हैं अपना खून पसीना कर देंगे ने व्यापार करने वाले अपनी कितनी पूंजी अपना कितना धन इनवैसट करते हैं किसी व्यापार के हर किसी का मनोरथ यो हों कि मैंने ये तो लाभ प्राप्त हो गए सार संगत एक ऐसी व्यापार है दुनिया के व्यापार तो कई बार अपन बहुत प्रॉफिट भी दे जाते हैं पर कई बार घाटा भी पै जाता है पर एक ही व्यापार ऐसा है जिसे कभी घाटा पैंदा ही नहीं यह व्यापार है शुभ गुणा का यह व्यापार है धर्म का यह व्यापार है नाम का जिद हमेशा लाभ ही लाभ मिलता है भगतन सेती गोष्ठ जो कीने तो लाभ जुगत गुरमुखा जी साधुओं की संगत वो मिलता है कि मिलता है दुर्लभम एक भगवान नाम है नानक लभदे मुसाध संग कृपा दुर्लभम जेड़ा कुछ उसको प्राप्त होगा ओदे विचों केवल लाभ ही मिलेगा घाटे वाला सौदा ही नहीं और जिन्होंने कर लिया फिर नाम दी बरकत और सारे संत गिलिया नहीं जा सकदियां बयान नहीं हो सकदियां प्रभ कह सिमरन रिद सिद्ध लभ निध तो सतगुरु जी ने श्री सुखमनी साहब के आदि ही साढ़े मन सिमरन का उत्साह पैदा करने वास्ते की हुक्म कर रहे ने सिमरो सिमर सिमर सुख पावो कल कलेश तन माहे मिटावो सिमरो दास विसुंबर एक है नाम जपत अगणित अनेक है वेद पुराण सिमरत सुधाखिर इन्हें राम नाम एक आखिर किनका एक जिस जीव सावे ताकि महिमा गली लावे कौन की एक है दर्श तुहारो नानक उन संग होए उदारो सिमर प्यारे नू सिमरो सिमर सिमर सुख पावो सिमर प्यारे नू
I'm so proud of you.
ਆਤਮ ਤਾਪਾਂ ਨੂੰ ਕਦਰ ਦੁਨੀਆਂ ਦੇ ਧਨ ਦੀ ਹੈ। ਆਪਾਂ ਉਹ ਵਿਵਕਾਰ ਕਰਦੇ ਹਾਂ ਕਿ ਸਾਨੂੰ ਦੁਨਿਆਵੀ ਧਨ ਪ੍ਰਾਪਤ ਹੋ ਜਾਵੇ। ਜਿਹਨਾਂ ਨੂੰ ਕਦਰ ਇਹ ਸੱਚੇ ਧਨ ਦੀ ਹੈ, ਉਹ ਉਸ ਵਸਤੂ ਦਾ ਵਪਾਰ ਕਰਦੇ ਹਨ ਕਿ ਉਹਨਾਂ ਦੇ ਅੰਤਸ਼ਕਰਨ ਰੂਪੀ ਖਜ਼ਾਨੇ ਦੇ ਵਿੱਚ ਨਾਮ ਰੂਪੀ ਅਮੋਲਕ ਧਨ ਜਮ੍ਹਾਂ ਹੋ ਸਕੇ। ਸਾਰਤਨ ਦਾ ਆਪਣੀਆਂ ਸੁਰਤਾਂ ਨੂੰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਲੈ ਜਾਓ। ਸਤਿਗੁਰੂ ਜੀ ਦਾ ਦਰਬਾਰ ਸਜਿਆ ਹੈ, ਆਪ ਸਿੰਘਾਸਨ ਉੱਪਰ ਸੁਸ਼ੋਭਿਤ ਹਨ, ਸੀਸ ਉੱਪਰ ਬੜਾ ਕੀਮਤੀ ਚੰਦੋਆ ਤਾਣਿਆ ਹੈ, ਚੌਰ ਬਰਦਾਰ ਚੌਰ ਕਰ ਰਿਹਾ। ਇੱਕ ਪਾਸੇ ਗੁਰੂ ਘਰ ਦੇ ਬਾਬੀ ਬੈਠੇ ਹਨ, ਗੁਰਬਾਣੀ ਦਾ ਸ਼ਾਂਤਦਾਇਕ ਕੀਰਤਨ ਹੋ ਰਿਹਾ ਹੈ। ਦੂਰ ਦੂਰ ਤੱਕ ਸੰਗਤਾਂ, ਇੱਕ ਪਾਸੇ ਮਾਈ ਲੋਕ, ਦੂਜੇ ਪਾਸੇ ਭਾਈ ਲੋਕ ਬੈਠੇ ਨੇਤਰਾਂ ਨਾਲ ਗੁਰੂ ਕੇ ਦੀਦਾਰ ਕਰ ਰਹੇ ਹਨ, ਕੰਨਾਂ ਨਾਲ ਗੁਰੂ ਕੀ ਪਵਿੱਤਰ ਬਾਣੀ ਸੁਣ ਰਹੇ ਹਨ, ਬੁੱਧ ਨਾਲ ਵਿਚਾਰ ਹੋ ਰਹੀ ਹੈ, ਹੱਥਾਂ ਪੈਰਾਂ ਕਰਕੇ ਸੇਵਾ ਵਿੱਚ ਪ੍ਰਵਿਰਤ ਹਨ। ਗਰਮੀ ਜ਼ਰੂਰਤਾਂ, ਕੋਈ ਸੰਗਤ ਨੂੰ ਪੱਖਾ ਕਰ ਰਿਹਾ ਹੈ, ਕੋਈ ਜਲ ਚੁਕਾ ਰਿਹਾ ਹੈ, ਕੋਈ ਸੰਗਤ ਵਾਸਤੇ ਸ਼ਾਮਿਆਨੇ ਤਾਣ ਰਿਹਾ ਹੈ, ਕੋਈ ਗਲੀਆਂ ਵਿੱਚ ਆ ਰਿਹਾ ਹੈ, ਕੋਈ ਕਿਸੇ ਹੋਰ ਸੇਵਾ ਵਿੱਚ ਜੁਟਿਆ ਹੈ। ਸਤਿਗੁਰਾਂ ਦੇ ਸੱਚਖੰਡ ਦਰਬਾਰ ਉਹਨਾਂ ਨੂੰ ਵੈਕੁੰਠ ਵਰਗਾ ਨਜ਼ਾਰਾ ਬਣਿਆ ਹੈ। ਬਹੁਤ ਸਾਰੇ ਗੁਰੂ ਕੁਮਾਰੀ ਭਾਈ ਉਹਨਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਬਾਣੀ ਰੂਪੀ ਅੰਮ੍ਰਿਤ ਨੂੰ ਮਾਨੋ ਕੁੰਨਾਂ ਦੀ ਦੁਨੀਆਂ ਦੁਆਰਾ ਛਕ ਰਹੇ ਨੇ, ਜਿਹਨਾਂ ਨੂੰ ਇਸ ਗੱਲ ਦੀ ਵਿਚਾਰ ਹੈ, ਇਸ ਗੱਲ ਦੀ ਸਮਝ ਹੈ ਕਿ ਕਿਵੇਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨੀਆਂ ਹਨ। ਸਾਰਤਨ ਤਾਂ ਆਪਾਂ ਸਕੂਲਾਂ ਕਾਲਜਾਂ 'ਚ ਜਾਂਦੇ ਹਾਂ, ਉੱਥੋਂ ਦਾ ਕੋਈ ਡਿਸਿਪਲਿਨ ਹੁੰਦਾ ਹੈ, ਪਰ ਕਲਾਸ ਭਾਵੇਂ ਛੋਟੀ ਹੋਵੇ ਭਾਵੇਂ ਵੱਡੀ ਹੋਵੇ, ਉਸ ਡਿਸਿਪਲਿਨ ਨੂੰ ਫਾਲੋ ਕਰਨਾ ਪੈਂਦਾ ਹੈ। ਜੇ ਉਸ ਡਿਸਿਪਲਿਨ ਨੂੰ ਫਾਲੋ ਨਹੀਂ ਕੀਤਾ ਜਾਂਦਾ ਫਿਰ ਆਪਣਾ ਵੀ ਸਮਾਂ ਬਰਬਾਦ ਹੁੰਦਾ ਹੈ, ਕਈ ਵਾਰ ਦੂਸਰੇ ਨਾਲ ਸਮਾਂ ਵੀ ਬਰਬਾਦ ਹੁੰਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਵੀ ਇੱਕ ਐਸੀ ਪਾਠਸ਼ਾਲਾ ਹੈ, ਇੱਕ ਐਸੀ ਜਮਾਤ ਹੈ ਜਿੱਥੇ ਹਰ ਕੋਟੀ ਦੇ ਗੁਰਮੁਖ ਬੈਠੇ ਹੁੰਦੇ ਹਨ। ਕੋਈ ਕਰਮਾਂ ਦੇ ਅਧਿਕਾਰੀ, ਕੋਈ ਉਪਾਸ਼ਨਾ ਦਾ, ਕੋਈ ਗਿਆਨ ਦਾ, ਕੋਈ ਵਿਗਿਆਨ ਦਾ, ਇੱਥੋਂ ਦਾ ਵੀ ਕੋਈ ਡਿਸਿਪਲਿਨ ਹੈ। ਜੇ ਪੂਰਾ ਪੂਰਾ ਲਾਭ ਉਠਾਉਣਾ ਹੋਵੇ, ਸਾਨੂੰ ਸਤਿਗੁਰੂ ਜੀ ਨੇ ਜਾਚ ਸਿਖਾਈ ਹੈ ਅੰਤਰ ਗੁਰੂ ਆਰਾਧਨਾ, ਅੰਤਰ ਆਤਮੇ ਵੀ ਵਿਰਤੀ ਜੁੜੀ ਹੋਣੀ ਚਾਹੀਦੀ ਹੈ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ। ਜ਼ਬਾਨ ਦੇ ਨਾਲ ਵੀ ਜੇ ਵਾ ਜਪ ਗੁਰਨਾਓ, ਜ਼ਬਾਨ ਦੇ ਨਾਲ ਗੁਰਬਾਣੀ ਪੜ੍ਹਨੀ, ਪਰਮਾਤਮਾ ਦਾ ਨਾਮ ਜਪਣਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਅਲਕ ਬਾਰ ਕਰ ਬੰਧਨ ਸੰਤਨ ਊਹਨ ਚਰਨ ਗੋਬਿੰਦ ਜੀ ਕੇ ਵਸਨਾ, ਵੀ ਸੋਈ ਮੁਖ ਧਨ ਹੈ ਜਾ ਮੁਖ ਕਹੀ ਹੈ ਰਾਮ, ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏ ਗੋ ਰਾਮ। ਜ਼ਬਾਨ ਨਾਲ ਵੀ ਜਪਣਾ ਹੈ, ਅੰਤਰਾਤਮੇ ਜਪੇ ਦੁਆਰਾ ਵੀ, ਪਰਮੇਸ਼ਵਰ ਦੇ ਨਾਮ ਦਾ ਜਾਪ ਜਾਂ ਸਿਮਰਨ, ਔਰ ਜ਼ਬਾਨ ਦੁਆਰਾ ਵੀ। ਫਿਰ ਨੇਤਰਾਂ ਦੇ ਨਾਲ ਨੇਤਰੀ ਸਤਿਗੁਰ ਦੇਖਣਾ, ਕਿਸੇ ਵੱਲ ਖੋਟੀ ਦ੍ਰਿਸ਼ਟੀ ਨਹੀਂ ਦੇਖਣਾ, ਜਾਂ ਤੇ ਮਨ ਦੇ ਦੌੜਦਾ ਦਰਵਾਜ਼ਾ ਬੰਦ ਕਰ ਲੈਣਾ ਹੈ, ਜਾਂ ਫਿਰ ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਵੱਲ ਜੋੜਨਾ ਹੈ, ਔਰ ਕੰਨਾਂ ਦੇ ਨਾਲ ਪ੍ਰਾਈ ਨਿੰਦਿਆ ਝੂਠ ਮੂਰਖੇ ਵਿੱਚ ਨਹੀਂ ਸੁਣਨਾ, ਕੰਨਾਂ ਨੂੰ ਗੁਰਬਾਣੀ ਦੇ ਕੀਰਤ ਨਾਲ ਵਿਚਾਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਹੈ, ਸਰਵਣੀ ਸੁਣਨਾ ਗੁਰਨਾਮ। ਜਿਹੜੇ ਇਸ ਵਿਧੀ ਇਸ ਢੰਗ ਤਰੀਕੇ ਦੁਆਰਾ ਸਰਵ ਸੰਗਤ ਦੀਆਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹਨ, ਰੇਵੰਦ ਰਾਮ ਸਿਉਂ ਕਰ ਪ੍ਰੀਤ, ਸਰਵ ਸੰਗਤ ਵਿੱਚ ਆ ਕੇ ਸ਼ਰਵਣ ਗੋਬਿੰਦ ਗੁਣ ਸੁਣੋ, ਔਰ ਗਾਓ ਰਸਨਾ ਗੀਤ, ਕੰਨਾਂ ਦੇ ਨਾਲ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸੁਣਦੇ ਹਨ, ਔਰ ਰਸਨਾ ਜ਼ਬਾਨ ਦੇ ਨਾਲ ਉਹਦੀ ਸਿਫਤ ਗਾਉਂਦੇ ਹਨ। ਉਹਨਾਂ ਦੀ ਬਾਬਤ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਦੇ ਨਾਲ ਕਹਿ ਰਹੇ ਨੇ, ਸਤਿਗੁਰ ਸੇਤੀ ਰਤਿਆਂ, ਆਪਣੇ ਮਨ ਨੂੰ ਗੁਰੂ ਚਰਨਾਂ ਦੇ ਪ੍ਰੇਮ ਵਿੱਚ ਰਤ ਲੈਣ ਵਾਲੇ, ਉਹਨਾਂ ਦੀ ਬਾਬਤ ਕੀ ਪ੍ਰਮਾਣ ਹੈ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈ ਜਾ ਹੇਠਾਂ, ਦਰਗਹਿ ਮਿਲਦਾ ਥਾਂ ਗੁਰਾਂ ਦੇ ਨਾਲ ਰਤਿਆਂ, ਗੁਰਾਂ ਦੇ ਨਾਲ ਜਿਨ੍ਹਾਂ ਨੂੰ ਇਹ ਵਿਚਾਰ ਨਹੀਂ, ਜਿਨ੍ਹਾਂ ਦਾ ਕੋਈ ਪਿਛਲਾ ਆਪਣਾ ਐਕਸਪੀਰੀਅੰਸ, ਆਪਣਾ ਤਜਰਬਾ ਨਹੀਂ ਕਿ ਕਿਵੇਂ ਭਰਦੀਆਂ ਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ, ਉੱਥੇ ਜਾ ਕੇ ਕੀ ਗ੍ਰਹਿਣ ਕਰਨਾ, ਇਹ ਆ ਤੇ ਗਏ ਨੇ, ਦੇਖਾ ਦੇਖੀ ਇਹਨਾਂ ਨੇ ਨਮਸਕਾਰ ਵੀ ਕੀਤੀ, ਬੈਠ ਗਏ, ਹੁਣ ਬੈਠਣ ਦਾ ਸੁਭਾਅ ਨਹੀਂ। ਕਿਤੇ ਆਪ ਵੀ ਬੈਠੇ ਉਸਲ ਬੈਠੇ ਨਹੀਂ ਜਾ ਰਹੇ ਨੇ, ਕਦੀ ਇਹ ਗੁੰਡਾ ਖੜਾ ਕਰ ਦਿੰਦੇ ਨੇ, ਕਦੀ ਉਹ ਗੁੰਡਾ ਖੜਾ ਕਰ ਦਿੰਦੇ ਨੇ, ਪਾਸ ਬੈਠੇ ਗੁਰਮੁਖ ਉਹ ਵੀ ਡਿਸਟਰਬ ਹੋਈ ਜਾ ਰਹੇ ਨੇ। ਥੋੜੀ ਦੇਰ ਤੋਂ ਬਾਅਦ ਇਹਨਾਂ ਨੇ ਬੈਠ ਕੇ ਗੱਲਾਂ ਬਾਤਾਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਅਭਿਆਸ ਨਹੀਂ ਸੀ ਗੁਰੂ ਦਰਬਾਰ ਵਿੱਚ ਬੈਠਣ ਦਾ। ਸਾਰ ਸੰਗ ਚਾਰ ਪ੍ਰਕਾਰ ਦੇ ਸਰੋਤੇ ਮਿਲੇ ਨੇ ਸਿਆਣੇ ਪੁਰਸ਼ਾਂ ਨੇ, ਵੱਡੇ ਸੰਤ ਜੀ ਮਹਾਰਾਜ ਆਪਣੇ ਕੀਰਤਨ ਵਿਖਿਆਣ ਦੌਰਾਨ ਇਹ ਪ੍ਰਸੰਗ ਆਮ ਹੀ ਸਰਵਣ ਕਰਵਾਇਆ ਕਰਦੇ ਸਨ। ਇੱਕ ਸੁੰਘੇ ਸਿਰਫ ਸੁੰਘੇ ਮੁੜ ਜਾਣ ਵਾਲੇ, ਉਹਨਾਂ ਦਾ ਕੰਮ ਕੀ ਹੁੰਦਾ ਵੀ ਆਏ ਗੁਰੂ ਦਰਬਾਰ ਵਿੱਚ, ਬਲਕਿ ਅੰਦਰ ਪ੍ਰਵੇਸ਼ ਨਹੀਂ ਹੋਈ, ਦੂਰੋਂ ਹੀ ਦੇਖ ਕੇ ਬਾਹਰੋਂ ਹੀ ਵੀ ਪਾਰਕਿੰਗ ਵਿੱਚ ਕਿੰਨੀਆਂ ਗੱਡੀਆਂ ਖੜੀਆਂ ਨੇ, ਕੌਣ ਕੌਣ ਆਇਆ ਹੈ, ਕਿੰਨਾ ਇਕੱਠ ਹੈ, ਕਿਹੋ ਜੀ स्टेज है, किस तरह की एकत्रता है, किस तरह का इंतजाम है, बस उन्होंने सिर्फ जायजा ही लेना होता है। उन्होंने गुरबाणी के नाल, गुरबाणी के कीर्तन नाल, गुरबाणी के विचार नाल कोई दूर का भी वास्ता नहीं होता। वो सुन के वापस मुड़ जाने वाले सूंघे स्रोते खटन वास्ते कुछ भी नहीं होता उन्होंने, बल्कि तो कई बार आते ने सारे संत गुरु दरबार में कुछ खटन वास्ते, पर पापा दिया पंडा बन के वापस मुड़ जाते हैं। फिर दूसरे होया करते हैं खूंघे स्रोते आए गुरु दरबार में नमस्कार भी की बैठ गए, पर बैठने का अभ्यास नहीं, प्रैक्टिस नहीं, थोड़ी देर बैठ पिछों मनोताप का काढ़ा पै जाता है भी किमें उठ के जाइए गुरु दरबार में, बहाना लगते हैं, होर की बहाना नहीं मिलता, बडौटी की खंघ बना के खौं खौं कर लग जाते हैं। कोई पास बैठा सज्जन कह दिता गुरु साहब क्यों बैठा तंग हो रहे हैं, आप भी औखा बैठे हैं और नाल सानू भी डिस्टर्ब कर रहे हैं, इस करके बेहतर यह है जेठा जाके कोई दवाई वगैरह ले लै, कोई पानी पी लै, गुरु के लंगर जाके होर छक लै, थोड़ा रिलैक्स होगा, तेनों भी चैन मिलेगी और असं भी एकाग्र मन होकर गुरबाणी के कीर्तन और गुरमत विचार का लाभ उठा लवेंगे। वो पहला ही चाहता है कि बहाना बने उठ के चलिया जाता है खूंगे स्रोते। ये पहले भावें जरा चंगे ने, क्यों क्यों क्योंकि आके गुरु चरणों से नमस्कार कर ले, गुरु के दीदार कर ले, इस करके कुछ ना कुछ तो प्राप्त होया। ये दूसरे दर्जे के ने। और तीसरे ऊंगे स्रोते वो भी आ जाते हैं गुरु दरबार में नमस्कार करके बैठ जाते हैं, सुन की कोशिश करते हैं, मन जुड़ता है, थोड़ी आलस आ जाती है, या तो उन्होंने बैठने का तरीका ठीक नहीं होता, या कई बार संगत बचाने पहला भोजन ही इन्ना छक लेंगे ने बैठती सार उबासियां आनिया शुरू हो जाए। कई बार तो उन्होंने पता ही नहीं लगता कि विचार चली कि प्रकरण चलिया, जो दीवान का भोग पैंता उदों ही पता लगता है। ऊंगे स्रोते ये तीसरे दर्जे के हैं, पहले नालों इस तरह चंगे ने क्योंकि आके श्रद्धा प्रेम के गुरु चरणों के चरणों में नमस्कार भी की, सतगुरु जी और गुरु सारे संगत के दर्शन भी किए, गुरु की पवित्र बाणी गुरबाणी की विचार भी सुनी, कुछ तो हासिल होया पहले नालों तो हजार दर्जे चंगे ने, पर पूरा लाभ ये भी नहीं उठा सकते, आलस इन्हों की पेश ही नहीं जान दी। चौथे होंगे चूंगे स्रोते, जिस तरह गऊ प्रसूत हुई होट बच्चू छिटा जाए उसका सारा दुध चूंग के तृप्त हो जाता है। इस तरह जेडे चूंगे स्रोते ने वह सारे संगत बचाते हैं, वक्त सिर पहुँचते हैं, पहला तो भोजन छकते ही नहीं, बहर भी छकते हैं, जो छकते हैं तो उन्ना भी छकते हैं कि बैठने के आसानी रहे, उन्होंने बैठने का तरीका ठीक हों, चौंकड़ा मार के बैठते हैं कमर सीधी करके। बहुत सारे सज्जनों को कई बार वैसे भी प्रॉब्लम होती है, चौंकड़ी मार के बैठ नहीं सकते, उन्होंने किसी सहारे की जरूरत पड़ती है, कंध के नाल ढासा ला के बैठ जाते हैं, उन्होंने तो कई बार मजबूरी होती है, पर समझ भी सकते हैं। पर बहुत सारे सज्जन वो भले चंगे भी गुरु दरबार जाके नमस्कार करे, उन्हों की गिनती पिछों शुरू होती है, पिछे जाके देखते हैं भी कंध के नाल ढासन लाने वास्ते की जगह बची है, उन्होंने बैठने का अभ्यास नहीं होता, सारे समय जो लाभ उठाना फिर तो अभ्यास बनाना पड़ेगा। संगत में बैठने का तरीका भी ठीक होना चाहिए, थोड़ा पोस्टर तो बिल्कुल सही होना चाहिए जो पूरा पूरा लाभ उठाना है, कई चीजा बड़ी सही नहीं होंगी, कभी एक लत उपर चुक ली, कभी दूसरी उपर चुक ली, बैठने का तरीका सही ये लाजमी है, कमर पूरी सीधी होनी चाहिए है, आल तो सावधान होकर बैठना जरूरी है, जगह सुबह वास्ते प्रभ की औसत करो संत मीत ਸਾਵਧਾਨ ਇਕਾਗਰ ਚੀਤ ਉਹਨਾਂ ਦਾ ਬੈਠਣ ਦਾ ਤਰੀਕਾ ਵੀ ਠੀਕ ਹੁੰਦਾ ਹੈ। ਸ਼ਰਧਾ ਪ੍ਰੇਮ ਦੇ ਨਾਲ ਗੁਰੂ ਕੀ ਪਵਿੱਤਰ ਬਾਣੀ ਸੁਣਦੇ ਹਨ, ਸੁਣਦੇ ਹੀ ਨਹੀਂ ਗੁਰਬਾਣੀ ਨੂੰ ਹਿਰਦੇ ਅੰਦਰ ਵਸਾਉਣ ਦੀ ਕੋਸ਼ਿਸ਼ ਕਰਦੇ ਨੇ, ਸਮਝਦੇ ਨੇ, ਵਿਚਾਰ ਕਰਦੇ ਨੇ ਵੀ ਗੁਰਬਾਣੀ ਸਾਨੂੰ ਕੀ ਉਪਦੇਸ਼ ਦੇ ਰਹੀ ਹੈ, ਅਸੀਂ ਇਸਨੂੰ ਆਪਣੇ ਜੀਵਨ 'ਚ ਅਪਲਾਈ ਕੀਤਾ ਹੈ ਜਾਂ ਨਹੀਂ। ਤਾਂ ਗੁਰਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਦੇ ਹਨ, ਫਿਰ ਸਾਰਥਮ ਤੋਂ ਪੂਰਾ ਪੂਰਾ ਲਾਭ ਉਠਾਉਂਦੇ ਨੇ ਔਰ ਉਹਨਾਂ ਨੂੰ ਉਸਦਾ ਮਹਾਤਮ ਕੀ ਮਿਲਦਾ ਹੈ। ਸਤਿਗੁਰੂ ਜੀ ਫੁਰਮਾਨ ਕਰਦੇ ਨੇ ਕਈ ਕੋਟ ਜਗ ਫਲਾ ਸੁਣ ਗਾਵਣ ਹਾਰੇ ਰਾਮ, ਇੱਕ ਨਹੀਂ ਪੰਜ ਸੱਤ ਸੈਂਕੜੇ ਜਾਂ ਹਜ਼ਾਰਾਂ ਲੱਖਾਂ ਵੀ ਨਹੀਂ ਕਰੋੜਾਂ ਸੁਨੇਹ ਜਗ੍ਹਾ ਦਾ ਫਲ ਪ੍ਰਾਪਤ ਹੁੰਦਾ ਹੈ ਇਹਨਾਂ ਨੂੰ ਜਿਹੜੇ ਇਕਾਗਰ ਮਨ ਹੋ ਕੇ ਗੁਰੂ ਕੀ ਪਵਿੱਤਰ ਬਾਣੀ ਦਾ ਕੀਰਤਨ ਸੁਣਦੇ ਹਨ ਜਾਂ ਕੀਰਤਨ ਦਾ ਗਾਇਨ ਕਰਦੇ ਹਨ। ਸੁਣ ਗਾਵਣ ਹਾਰੇ ਹਾਜ਼ਰੀਆਂ ਨਹੀਂ ਭਰੀਆਂ, ਸਤਸੰਗਤ ਵਿੱਚ ਬੈਠਣ ਦਾ ਅਭਿਆਸ ਨਹੀਂ, ਪਹਿਲਾਂ ਤੇ ਉਸਲ ਵਟੇ ਦੇ ਲੈਂਦੇ ਰਹੇ, ਅਖੀਰ ਜਦੋਂ ਬਹੁਤ ਹੀ ਤੰਗ ਹੋ ਗਏ ਇਹਨਾਂ ਨੇ ਆਪਸ ਵਿੱਚ ਗੱਲਾਂ ਬਾਤਾਂ ਸ਼ੁਰੂ ਕਰ ਦਿੱਤੀਆਂ। ਗੱਲਾਂ ਵੀ ਕਰ ਰਹੇ ਨੇ ਤੇ ਕਹਿੰਦੇ ਲਓ ਜੀ ਮੈਂ ਫਲਾਣੀ ਜਗ੍ਹਾ ਤੇ ਗਿਆ, ਉੱਥੇ ਦੇਖੀ ਇੱਕ ਸ਼ਾਹੂਕਾਰ ਦੀ ਹਵੇਲੀ, ਉਹਦੇ ਉੱਪਰ ਝੰਡੀ ਇੱਕ ਧੁਜਾ ਲੱਗੀ ਹੋਈ ਸੀ। ਉਦੋਂ ਰਿਵਾਜ਼ ਸੀ ਕਿਸੇ ਦੀ ਹਵੇਲੀ ਉੱਪਰ ਇੱਕ ਧੁਜਾ ਲੱਗੀ ਹੁੰਦੀ, ਲੋਕ ਜਿਸ ਨੂੰ ਧੁਜਾ ਧਾਰੀ ਸੇਠ ਕਹਿੰਦੇ। ਹਨੂੰਮਾਨ ਲਾਉਂਦੇ ਵੀ ਜੇ ਪਾਸ 1,00,000 ਰੁਪਇਆ ਹੈ। ਦੂਸਰਾ ਕਹਿਣਗੇ ਤੁੱਕ ਦੀ ਗੱਲ ਕਰਦਾ, ਮੈਂ ਫਲਾਣੀ ਜਗ੍ਹਾ ਫਲਾਣੇ ਸੇਠ ਦੀ ਹਵੇਲੀ ਤੇ ਦੋ ਧੁਜਾ ਲੱਗੀਆਂ ਦੇਖੀਆਂ। ਤੀਸਰਾ ਕਹਿਣਗੇ ਮੈਂ ਫਲਾਣੀ ਥਾਂ ਤੇ 3 ਦੇਖੀਆਂ, ਕਰਦੇ ਕਰਦੇ 7 ਤੇ ਚਲੇ ਗਏ। ਉਹ ਸਤਿਗੁਰੂ ਜੀ ਨੇ ਦੇਖਿਆ ਵੀ ਇਹਨਾਂ ਨੇ ਆਪਣੇ ਵਿਹਾਰ ਕਾਰ ਵੀ ਛੱਡੇ, ਆਪਣੀ ਖੇਤਰ ਵੀ ਧੱਦੀ, ਇਤਨਾ ਲੰਮਾ ਪੈਂਡਾ ਵੀ ਤੈਅ ਕੀਤਾ, ਜੇ ਇੱਥੇ ਗੁਰੂ ਦਰਬਾਰ ਵਿੱਚ ਆ ਰਹੇ, ਇੱਥੇ ਆ ਕੇ ਵੀ ਕੁਝ ਨਾ ਖੱਟਿਆ, ਇਹਨਾਂ ਦਾ ਕੀਤਾ ਹੋਇਆ ਸਾਰਾ ਹੀ ਯਤਨ, ਸਾਰੀ ਐਫਰਟ ਵੇਸਟ ਹੀ ਚਲੇ ਜਾਏਗੀ, ਵਿਅਰਥ ਹੀ ਚਲਿਆ ਜਾਏਗਾ ਸਾਰਾ ਕੀਤਾ ਹੋਇਆ। ਰਾਗੀ ਸਿੰਘ ਕੀਰਤਨ ਕਰ ਰਹੇ ਸਨ, ਇਸ਼ਾਰੇ ਦੇ ਨਾਲ ਜਦੋਂ ਉਹ ਸ਼ਬਦ ਦੀ ਸਮਾਪਤੀ ਹੋਈ ਉਹਨਾਂ ਨੂੰ ਵਰਜ ਦਿੱਤਾ। ਉਹਨਾਂ ਨੂੰ ਕਹਿਣ ਲੱਗੇ ਵੀ ਗੁਰਮੁਖੋ ਤੁਹਾਨੂੰ ਤੁਸੀਂ ਸ਼ਾਹੂਕਾਰਾਂ ਦੀਆਂ ਗੱਲਾਂ ਕਰਦੇ ਹੋ, ਸ਼ਾਹੂਕਾਰ ਚੰਗੇ ਲੱਗਦੇ ਨੇ? ਹਾਂ ਮਹਾਰਾਜ, ਦੁਨੀਆਂ ਤੇ ਵਡਿਆਈ ਉਹਦੀ ਹੀ ਹੈ, ਸਾਰਸੰਗ ਹਰ ਕੋਈ ਵੱਡਾ ਬਣਨਾ ਚਾਹੁੰਦਾ, ਪਰ ਵੱਡਾ ਹੈ ਕੌਣ? ਇੱਕ ਤੇ ਸੰਸਾਰ ਦੇ ਲੋਕਾਂ ਦਾ ਦ੍ਰਿਸ਼ਟੀਕੋਣ ਹੈ ਸੰਸਾਰੀਆਂ ਦਾ, ਕੌਣ ਵੱਡਾ? ਮਾਇਆ ਵਡਿਆਈ। ਸੰਸਾਰ ਦੇ ਲੋਕਾਂ ਦੀ ਦ੍ਰਿਸ਼ਟੀ ਵਿੱਚ ਤੇ ਮਾਇਆ ਜਾਂ ਮਾਇਆ ਧਾਰੀ ਹੀ ਵੱਡੇ ਨੇ, ਪਰ ਗੁਰੂ ਦੀ ਦ੍ਰਿਸ਼ਟੀ ਵਿੱਚ ਕੌਣ ਵੱਡਾ ਹੈ? ਸੋ ਵੱਡਾ ਜਿਹਨ ਰਾਮ ਦੇ ਵਡਾਈ ਜੀ ਦੀ ਬਿਰਤੀ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੀ ਹੈ, ਗੁਰੂ ਦੀ ਦ੍ਰਿਸ਼ਟੀ ਤੋਂ ਵੱਡਾ ਹੈ। पंडित सूर छत्रपत राजा भगत बराबर और ना कोई। विद्वान चार वेद छह शास्त्र 18 पुराण 27 स्मृतियां 52 उपनिषद होर बहुत सारे धार्मिक ग्रंथ उन्होंने अध्ययन करने वाले एक जाति के पंडित होंगे ने एक विद्या पढ़े हुए पंडित इतने विद्या पढ़े हुए पंडित की गल हो रही है। फिर सूरमे में भेद है कि निजी दुश्मनी का बदला लैन वाले गरीबों पर जुल्म करने वाले वह भी सूरमे कहते हैं अपने आप में और एक गरीबा मजलूमा की रक्षा वास्ते लड़ मरद वाले सूरा तो पहचानिया लड़ा दी कह सूरमे और तीसरे छत्रपत राजा चक्रवर्ती बादशाह जिस तरह अजकल इतने भावे पेपर के मोनार्की है इतों की क्वीन वो हैड ऑफ द स्टेट है पर दर हकीकत सारिया जो कॉन्स्टिट्यूशनल पावर ने उदे कोल नहीं कोई वक्त सी जदों उसके हुक्म तो बगैर सिख पत्ता भी नहीं झुलता पर हम डेमोक्रेसी है जी इतों की सरकार इतों के लोग चुनते हैं इलेक्शन होती है ज्यादातर ताकत उसके पास रहिंदिया ने हुण ते क्वीन केवल नाम की ही हैड है फिर बहुते मुल्कों के हिंदुस्तान में भी इसे तरह हैड ऑफ द स्टेट उतों का प्रेजिडेंट होंदा है पर जिहड़ियां कॉन्स्टिट्यूशनल पावर ने ज़्यादा उतने प्राइम मिनिस्टर या उतनी कैबिनेट के पास होया करदियां ने इहदे अज डेमोक्रेसी है पर पहले समयां दे विच जिहड़े राजे महाराजे और पूरी तौर ते उन्होंने पास सत्ता होंगी उस जबान को जो भी लफ्ज बोलते वो ही कानून होंदा उन्होंने उपर तो होर कोई अदालत नहीं थी होया करती उन्होंने खिलाफ कितने अपील नहीं थी की जा सकती उसमें चक्रवर्ती बादशाह कहा जाता है जरा और नाल अपने आप में सुप्रीम होया करता तो भगत रविदास जी कथन करते हैं भी ठीक है अपनी अपनी थान मुराद भी उन्होंने भी वे ने पंडित भी अपने आप नए कहते हैं क्योंकि उन्होंने बहुत सारे धार्मिक ग्रंथों का अध्ययन किया है सूरमे भी अपने आप नए कहते हैं और दुनिया के राजे महाराजे चक्रवर्ती बादशाह उन्होंने भी संसार वे समझदा है अपनी अपनी थान वे जरूर हो सकते हैं पर इन्हों का रुतबा इन्हों का मुरादबा परमेश्वर के भगतों के तुल नहीं हो सकता भगत बराबर और ना कोई मेरे राम हर संता जे वड़ना कोई भगता बनियाई प्रभ अपने सियों जल थल मही रसोई तो सारथन देखो तो दुनिया के लोग वड्डा कहते हैं एक दिन गुरु वड्डा कहता है फिर हकीकत में वड्डा तो वह है जिसन गुरु ने वड्डा किया है माया वड्डी या मायाधारी वड्डे नहीं ਵੱਡਾ ਤੇ ਉਹ ਹੈ ਜਿਹਦੀ ਬਿਰਤੀ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜੀ ਹੈ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿੰਦ ਰਾਮ ਨਿਕਲਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਤੁਸੀਂ ਸ਼ਾਹੂਕਾਰਾਂ ਦੀਆਂ ਗੱਲਾਂ ਕਰਦੇ ਹੋ ਸ਼ਾਹੂਕਾਰਾਂ ਨੂੰ ਹੀ ਵੱਡੇ ਸਮਝਦੇ ਹੋ ਮਹਾਰਾਜ ਜੀ ਤੇ ਸਾਰਾ ਹੀ ਸੰਸਾਰ ਸਮਝਦਾ ਅਸੀਂ ਇਕੱਲੇ ਨਹੀਂ ਸਮਝਦੇ ਆਮ ਕਹਾਵਤ ਹੈ ਜਿਹਦੇ ਪੱਲੇ ਧਨ ਹੋਵੇ ਨਾ ਜਿਹਦੇ ਕੋਠੀ ਦਾਣੇ ਉਹਦੇ ਕਮੜੇ ਵੀ ਸਿਆਣੇ ਉਹ ਭਾਵੇਂ ਉਸਨੂੰ ਇਹਦੇ ਤੇ ਕੁੱਕੜ ਦਾ ਫਰਕ ਵੀ ਨਾ ਪਤਾ ਹੋਵੇ ਨਾ ਬੇਸਮਝ ਹੋਵੇ ਪਰ ਪਾਸ ਧਨ ਪਦਾਰਥ ਮਾਲ ਧਨ ਜ਼ਮੀਨ ਜਾਇਦਾਦ ਹੋਵੇ ਲੋਕੀ ਉਸਨੂੰ ਵੱਡਾ ਕਰਕੇ ਜਾਣਦੇ ਨੇ ਉਹਦੀ ਤਾਬੇਦਾਰੀ ਕਰਦੇ ਆ ਮਹਾਰਾਜ ਸਾਰਾ ਹੀ ਸੰਸਾਰ ਸ਼ਾਹੂਕਾਰਾਂ ਨੂੰ ਵੱਡੇ ਸਮਝਦਾ ਹੈ ਅਸੀਂ ਇਕੱਲੇ ਨਹੀਂ ਸਮਝਦੇ ਸਤਿਗੁਰੂ ਜੀ ਕਹਿਣਗੇ ਤੁਹਾਨੂੰ ਫਿਰ ਦੱਸੀਏ ਕੌਣ ਹੁੰਦੇ ਨੇ ਸ਼ਾਹੂਕਾਰ महाराज एक भी दसन पुछने वाली गल है ये भी सारा संसार जानता है कि शाहूकार कि कहा जाता है ਗੁਰਵਾਰਜਨ ਦੇਵ ਜੀ ਮਹਾਰਾਜ ਕਹਿਣਗੇ ਵੀ ਅਸੀਂ ਤੇ ਉਹਨਾਂ ਸ਼ਾਹੂਕਾਰਾਂ ਦੀ ਗੱਲ ਕਰਦੇ ਹਾਂ ਜਿਹੜੇ ਸੱਚੀ ਮੁੱਚੀ ਵੱਡੇ ਨੇ, ਉਹਨਾਂ ਦੇ ਪਾਸ ਤਾਂ ਦੁਨਿਆਵੀ ਧਨ ਨਹੀਂ ਹੋਇਆ ਕਰਦਾ, ਉਹਨਾਂ ਦੇ ਪਾਸ ਹੋਰ ਧਨ ਹੁੰਦਾ। ਫਿਰ ਉਹ ਕਿਹੜਾ ਧਨ ਹੈ? ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀ ਇਹ ਆਏ, ਸਫਲ ਤਨਾ ਕੇ ਕਾਮਾ। ਵਾਹਿਗੁਰੂ ਭਾਗ ਛੜੇ ਹਰ ਸੰਤ ਤੁਮਾਰੇ, ਪ੍ਰਲੋਕ ਵਿੱਚ ਸਾਥ ਨਹੀਂ ਦਿੰਦਾ, ਇਹਦੀ ਮਿੱਤਰਤਾ ਸਿਰਫ ਐਸ ਦੁਨੀਆਂ ਤੱਕ ਹੀ ਹੈ ਬਾਬਾ, ਮਾਇਆ ਸਾਥ ਨਾ ਹੋਏ। ਇਹਨੂੰ ਮਾਇਆ ਜਗ ਮੋਹ ਜਾਂ ਬਿਰਲਾ ਬੂਝਾ ਕੋ ਸਾਥ ਨਾ ਚੱਲਦਾ, ਬਿਨ ਭਜਨ ਦੇਖਿਆ ਸਗਲੀ ਚਾਰ। ਜਿਹੜਾ ਅਸਲੀ ਧਨ ਹੈ ਹਰ ਹਰ ਨਾਮ ਕਮਾਵਨਾ ਨਾਨਕ, ਇਹ ਧਨ ਸਾਰ ਇਹ ਹਰ ਦੋਨੀ ਜਹਾਨੀ ਮਦਦਗਾਰ ਬਣਦਾ। ਜਿਹੜਾ ਦੁਨੀਆਂ ਦਾ ਧਨ ਹੈ ਇਹਨੂੰ ਆਪਾਂ ਖਰਚਣਾ ਸ਼ੁਰੂ ਕਰ ਦਈਏ ਘੱਟਦਾ ਹੈ, ਜੇ ਆਪਣੇ ਖੀਸੇ ਦੇ ਉੱਤੇ ਆਪਣੀ ਪ੍ਰੋਪਰਟੀ ਵਿੱਚ 100 ਪਾਉਂਡ ਸਨ ਉਹਨਾਂ ਵਿੱਚੋਂ 20 ਖਰਚ ਦਿੱਤੇ 20 ਘੱਟ ਗਏ, 25 ਰਹਿ ਗਏ, 40 ਖਰਚ ਦਿੱਤੇ 40 ਘੱਟ ਗਏ, 60 ਰਹਿ ਗਏ, 50 ਖਰਚ ਦਿੱਤੇ 50 ਘੱਟ ਗਏ, 50 ਰਹਿ ਗਏ, ਜਿਉਂ ਜਿਉਂ ਖਰਚੀ ਜਾਵਾਂਗੇ ਘੱਟੀ ਜਾਏਗਾ। ਪਰ ਜਿਹੜਾ ਇਹ ਨਾਮ ਧਨ ਹੈ ਜਿੰਨਾ ਵੰਡਿਆ ਜਾਵੇ ਖਾਵੇ ਖਰਚ ਹੈ ਰਲ ਮਿਲ ਭਾਈ ਟੋਟ ਨਾ ਆਵੇ ਵਰਗ ਜਾਂਦੀ
ਜਿਹੜਾ ਖਜ਼ਾਨਾ ਹੈ ਤੇਰੇ ਮੂੰਹ ਨਾ ਕੁੜੀ ਲੋ, ਇਹ ਥੁੜਦਾ ਨਹੀਂ, ਇਹਦੇ ਵਿੱਚ ਕਮੀ ਨਹੀਂ ਆਉਂਦੀ। ਜਿਹੜਾ ਗੁਰੂ ਦੇ ਸ਼ਬਦ ਦਾ ਖਜ਼ਾਨਾ, ਜਿਹਨਾਂ ਦੇ ਪਾਸ ਇਹ ਸ਼ਬਦ ਰੂਪੀ ਧਨ ਹੈ, ਤਿੱਤਰ ਮੂਲ ਨਾ ਥੁਣੀ ਦੋ ਜਿੱਤਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਰ। ਜਿਹਨਾਂ ਤੋਂ ਧਿਆਇਓ, ਜਿਹਨਾਂ ਨੇ ਤੁਹਾਨੂੰ ਧਿਆਇਆ ਹੈ, ਜਮ੍ਹਾਂ ਕੀਤਾ ਹੈ ਆਪਣੇ ਹਿਰਦੇ ਰੂਪੀ ਖਜ਼ਾਨੇ ਦੇ ਵਿੱਚ, ਜਿਹਨਾਂ ਤੋਂ ਧਿਆਇਓ, ਇਹਨੇ ਪੂਰਨ ਪ੍ਰਤਾਪ ਪਾਇਓ, ਸਰਵ ਤਨ ਧਾਮ ਫਲ ਫੂਲ ਸੌਂ ਕਰਦੇ। ਸਾਰੇ ਸੰਗ ਮਹਾਂਪੁਰ ਬਰਾੜਾ ਸਾਹਿਬ ਵਾਲੇ ਦੇਖੋ, ਜਿਹਨਾਂ ਨੇ ਉਹਨਾਂ ਦਾ ਇਤਿਹਾਸ ਪੜ੍ਹਿਆ, ਜਿਹਨਾਂ ਨੇ ਉਹਨਾਂ ਦੇ ਸਥਾਨ ਦੇ ਦਰਸ਼ਨ ਕੀਤੇ ਨੇ, ਜਦੋਂ ਆਪ ਸੰਤ ਬਾਬਾ ਤ੍ਰਿਸ਼ਨ ਜੀ ਮਹਾਰਾਜ ਵੇਰੂ ਸਾਹਿਬ ਵਾਲਿਆਂ ਪਾਸ ਗਏ ਸਨ, ਉੱਥੋਂ ਜਿਹੜੀ ਉਹਨਾਂ ਨੂੰ ਸੇਧ ਮਿਲੀ ਗੁਰਮਤਿ ਦੀ, ਉਹਨਾਂ ਪਾਸੋਂ ਆਪ ਨੇ ਗੁਰਮਤਿ ਦੀ ਸੇਧ ਲੈ ਕੇ ਇਹ ਖਜ਼ਾਨਾ ਸੰਚਿਤ ਕਰਨਾ ਸ਼ੁਰੂ ਕੀਤਾ। ਮਹਾਂਪੁਰਖਾਂ ਦਾ ਵਚਨ ਮੰਨ ਕੇ ਉੱਥੇ ਰੇਲੂ ਸਾਹਿਬ ਜੀ ਇਸ ਨਾਮ ਦੀ ਕਮਾਈ ਕੀਤੀ, ਸ਼ਬਦ ਦਾ ਅਭਿਆਸ ਕੀਤਾ, ਫਿਰ ਰਾਣਾ ਸਾਹਿਬ ਆ ਕੇ ਵੀ ਉੱਥੇ ਜੰਗਲ ਵਿੱਚ ਮੰਗਲ ਲਾਏ, ਉੱਥੇ ਦੀ ਢੱਕੀ ਨੂੰ ਭਾਗ ਲਾਏ, ਉਸ ਜਗ੍ਹਾ ਨੂੰ ਪੂਜਣ ਯੋਗ ਬਣਾ ਦਿੱਤਾ, ਜਿੱਥੇ ਵੈਸ਼ਨ ਸਾਧ ਜਨ ਸੋ ਥਾਨ ਸੋ ਹੁੰਦਾ, ਕੋਈ ਸੇਵ ਨੂੰ ਸਮਰਥ ਆਪਣਾ ਵਿਰਸਾ ਸਭ ਮੰਦਾ। ਉਹਨਾਂ ਦੇ ਪਾਸ ਉੱਤੇ ਕਿਹੜਾ ਕੋਈ ਜਾਗੀਰ ਸੀ, ਕਿਹੜਾ ਕੋਈ ਹੋਰ ਆਮਦਨ ਦਾ ਵਸੀਲਾ ਸੀ, ਕਿਹੜਾ ਕੋਈ ਹੋਰ ਜ਼ਰੀਆ ਸੀ ਇਨਕਮ ਦਾ, ਨਾ ਉਹਨਾਂ ਨੇ ਕਿਸੇ ਕੋਲੋਂ ਕੋਈ ਕੰਟਰੀਬਿਊਸ਼ਨ ਕੀਤੀ, ਨਾ ਕਦੇ ਕੋਈ ਅਪੀਲ ਕੀਤੀ, ਨਾ ਕਿਸੇ ਅੱਗੇ ਹੱਥ ਛੱਡਿਆ। ਉਹਨਾਂ ਨੇ ਉੱਥੇ ਸ਼ਬਦ ਦੀ ਕਮਾਈ ਕੀਤੀ, ਇਹ ਨਾਮ ਰੂਪੀਆਂ ਬੋਲਕ ਤੁਹਾਨੂੰ ਸੰਚਿਤ ਕੀਤਾ। ਔਰ ਅੱਜ ਆਪਾਂ ਜੋ ਕੁਝ ਉੱਥੇ ਦੇਖਦੇ ਹਾਂ, ਉਹ ਸਾਰਥਕ ਉੱਥੋਂ ਦਾ ਰਾਜ ਯੋਗ, ਉੱਥੋਂ ਦੀ ਵਿਭੂਤੀ, ਉੱਥੋਂ ਦੀਆਂ ਇਮਾਰਤਾਂ ਸਮਾਜ ਵਾਸਤੇ, ਮਨੁੱਖਤਾ ਵਾਸਤੇ ਜਿਹੜੀਆਂ ਉਹਨਾਂ ਨੇ ਸੇਵਾਵਾਂ ਸ਼ੁਰੂ ਕੀਤੀਆਂ, ਸਕੂਲ, ਕਾਲਜ, ਹਸਪਤਾਲ ਵਗੈਰਾ, ਹੋਰ ਸੰਸਥਾਵਾਂ, ਇਹ ਸਾਰੀ ਬਰਕਤ ਉਸ ਸ਼ਬਦ ਦੀ ਨਾਮ ਦੀ ਹੀ ਹੈ। ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਇਹ ਨਾਮ ਦਾ ਪ੍ਰਤਾਪ, ਨਾਮ ਦੀ ਵਡਿਆਈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਗੁਰੂ। ਮਾਨਵ ਤਨ ਦੀ ਸਫਲਤਾ ਵਾਸਤੇ ਸਾਨੂੰ ਸਤਿਗੁਰੂ ਜੀ ਨੇ ਇਹ ਵਿਧੀ ਦੱਸੀ ਹੈ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਵੇਂ ਜਪਣਾ ਪਰਮਾਤਮਾ ਦਾ ਨਾਮ, ਸਾਰ ਕਰਦੇ ਹੋ ਜੋ ਮਹਾਂਪੁਰਖਾਂ ਦਾ ਜੀਵਨ ਸਾਡੇ ਵਾਸਤੇ ਸੋਰਸ ਆਫ ਇੰਸਪਾਇਰੇਸ਼ਨ ਹੋਇਆ ਕਰਦਾ ਹੈ, ਪ੍ਰੇਰਨਾ ਦਾ ਸਰੋਤ, ਉਹਨਾਂ ਦੇ ਜੀਵਨ ਸਾਡੀ ਅਗਵਾਈ ਕਰਦਾ ਹੈ। ਹੁਣ ਭਾਗੀ ਲਿਆ ਸੋ ਉਹਨਾਂ ਦੇ ਜੀਵਨ ਦਾ ਅਨੁਸਰਣ ਕਰਦੇ, ਉਹਨਾਂ ਤੋਂ ਕੁਝ ਸਿੱਖਦੇ ਨੇ, ਕੁਝ ਗ੍ਰਹਿਣ ਕਰਦੇ ਹਨ, ਉਹਨਾਂ ਦਾ ਜੀਵਨ ਆਈਡੀਅਲ ਆਦਰਸ਼ਕ ਹੁੰਦਾ ਹੈ, ਜਿਹੜੇ ਆਪ ਜਪਦੇ ਨੇ। ਜਦ ਨਾਨਕ ਧੂੜ ਮੰਗਾ ਤੇ ਸੁਗੁਰਸਿੱਖ ਕੀ ਜੋ ਆਪ ਜਪੈ, ਅਵਰਹਿ ਨਾਮ ਜਪਣਾ। ਜਿਹਨਾਂ ਦੀ ਸੇਵਾ ਹੀ ਸਤਿਗੁਰੂ ਜੀ ਨੇ ਇਹ ਲਾਈ ਹੈ, ਸਾਧਨ ਸੰਤ ਕਰੋ ਇਹੋ ਕਾਮ, ਆਠ ਤਿਆਗ ਜਪੋ ਹਰਦਾਮ। ਆਪ ਵੀ ਜਪੋ, ਜਪ ਕੇ ਜੀਵਨ ਮੁਕਤੀ ਦਾ ਆਨੰਦ ਮਾਣੋ, ਪਰਮਾਨੰਦ ਸੁੱਖ ਦੀ ਪ੍ਰਾਪਤੀ ਕਰੋ। ਸਿਮਰ 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 ਸੁਖ ਪਾਵੋ, ਆਪ ਜਪੋ ਅਵਰਹਿ ਨਾਮ ਜਪਾਓ। ਹਾਂ, ਸਾਰ ਕਰਮ ਮਾਨਵ ਕਰਮ ਦੀ ਸਫਲਤਾ ਵਾਸਤੇ ਸਾਨੂੰ ਸਤਿਗੁਰੂ ਜੀ ਨੇ ਟਿਕਾਣਾ ਦੱਸਿਆ ਹੈ, ਜਿਸ ਵੱਖਰ ਕਹੋ ਲੈਣ ਤੋਂ ਆਇਆ, ਵੀ ਜਿਸ ਮਨੋਰਥ ਵਾਸਤੇ ਤੂੰ ਸੰਸਾਰ ਤੇ ਆਇਆ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲਗਾ ਕੇ ਤੂੰ ਪਕੜੇ ਸਭ ਮੁਕਦੇ ਚੱਲੇ ਰਹਿਣ, ਖੱਟਣਾ ਲਾਹਾ ਸੰਸਾਰ ਤੇ ਆ ਕੇ ਭਗਤੀ ਦਾ, ਨਾਮ ਦਾ, ਸੇਵਾ ਦਾ, ਕਰੋ ਬੇਨੰਤੀ ਸੁਨੋ ਮੇਰੇ ਨੀਤਾ, ਸੰਤ ਪਹਿਰ ਕੀ ਵੇਲਾ, ਕੀਆਂ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ। ਜੇ ਲਾਹਾ ਕੱਟਣਾ ਫਿਰ ਸਾਨੂੰ ਗੁਰਮੁਖਾਂ ਦੇ ਸਤਿਪੁਰਸ਼ਾਂ ਦੇ ਜੀਵਨ ਤੋਂ ਸੇਧ ਮਿਲਦੀ ਹੈ, ਉਹਨਾਂ ਪਾਸੋਂ ਦਾਤ ਮਿਲਦੀ ਹੈ ਜਿਹਨਾਂ ਨੇ ਜਪਿਆ ਵੀ ਹੈ, ਪਰ ਆਸੋ ਰਾਜ ਦੇ ਦੂਸਰਿਆਂ ਨੂੰ ਜਪਾਉਣ ਵਾਸਤੇ, ਜਿਹਨੇ ਆਪ ਹੀ ਨਹੀਂ ਜਪਿਆ, ਉਹਦੇ ਕੋਲ ਕੋਈ ਅਥਾਰਟੀ ਨਹੀਂ ਦੂਸਰਿਆਂ ਨੂੰ ਜਪਾਉਣ ਦੀ। ਸਾਰਥਨ ਜਿਹਦਾ ਆਪਣਾ ਬੈਂਕ ਬੈਲੈਂਸ ਜ਼ੀਰੋ ਹੈ, ਫਿਰ ਕਿਸੇ ਦੂਸਰੇ ਨੂੰ ਆਪਣੇ ਬੈਂਕ ਦੇ ਅਕਾਊਂਟ ਵਿੱਚੋਂ ਕੋਈ ਚੈੱਕ ਕੱਟ ਦੇਵੇ, ਦੱਸੋ ਉਸ ਚੱਕ ਦੀ ਵੈਲਿਊ ਕੀ ਹੈ। ਜੇ ਅੱਗੇ ਜਾ ਕੇ ਚੱਕ ਬਾਊਂਸ ਹੋ ਗਿਆ ਹੈ ਤੇ ਇੱਕ ਕ੍ਰਾਈਮ ਹੈ, ਕਾਨੂੰਨ ਦੀ ਦ੍ਰਿਸ਼ਟੀ ਦੇ ਵਿੱਚ ਅਪਰਾਧ ਹੈ। ਜੇ ਆਪ ਜਪਿਆ ਨਹੀਂ ਔਰ ਅਡੰਬਰ ਕਰਨਾ ਦੂਸਰਿਆਂ ਨੂੰ ਜਪਾਉਣ ਦਾ ਉਤਸਾਹ ਕਰ ਦੋ ਤੇ ਉਵੇਂ ਹੀ ਹੈ ਜਿਸ ਤਰ੍ਹਾਂ ਆਪਣੇ ਜੀਰੋ ਬੈਲੈਂਸ ਦੇ ਵਿੱਚੋਂ ਕੋਈ ਦੂਸਰੇ ਨੂੰ ਵੀ ਪਾਉਣ ਦਾ ਚੈੱਕ ਕੱਟ ਕੇ ਦੇ ਦੇ। ਦੱਸੋ ਉਹਦਾ ਮੁੱਲ ਕੀ ਹੈ? ਜਿਹੜੇ ਆਪ ਜਪਦੇ ਨੇ ਫਿਰ ਉਹਨਾਂ ਨੂੰ ਸਤਿਗੁਰੂ ਜੀ ਨੇ ਅਥਾਰਿਟੀ ਦਿੱਤੀ ਹੈ, ਜਿਹਨਾਂ ਦਾ ਆਪਣਾ ਹਿਰਦਾ ਰੂਪੀ ਖਜ਼ਾਨਾ ਭਰ ਗਿਆ ਹੈ, ਨਾਮ ਰੂਪੀ ਮੁਲਕ ਧਨ ਦੇ ਨਾਲ ਸਾਰਥਨ ਦਾ ਆਪਾਂ ਕਿਸੇ ਬਰਤਨ ਦੇ ਵਿੱਚ ਦੁੱਧ ਪਾਉਣਾ ਸ਼ੁਰੂ ਕਰ ਦੇਈਏ, ਪਾਈ ਜਾਵਾਂਗੇ ਬਰਤਨ ਭਰ ਜਾਏਗਾ, ਬਰਤਨ ਭਰ ਗਿਆ ਉਹਦੇ ਵਿੱਚ ਹੋਰ ਪਾਉਣਾ ਉਸੇ ਤਰ੍ਹਾਂ ਜਾਰੀ ਰੱਖਿਆ, ਫਿਰ ਕੀ ਹੋਵੇਗਾ? ਜੁਗ ਜੁਗ ਵਿੱਚ ਪਾਇਆ ਜਾ ਰਿਹਾ ਹੈ, ਉਹਦੇ ਵਿੱਚ ਬਾਹਰ ਉਛਲਣਾ ਸ਼ੁਰੂ ਹੋ ਜਾਏਗਾ। ਪਰਮੇਸ਼ੁਰ ਦੇ ਪਿਆਰੇ ਪਹਿਲਾਂ ਤੇ ਆਪਣਾ ਹਿਰਦਾ ਰੂਪੀ ਖਜ਼ਾਨਾ ਇਸ ਨਾਮ ਰੂਪੀ ਮੁਲਕ ਧਨ ਦੇ ਨਾਲ ਦਰਬਾਰਾ ਨੂੰ ਭਰ ਲੈਂਦੇ ਨੇ। ਜਦੋਂ ਆਪਣਾ ਭਾਂਡਾ ਭਰ ਜਾਂਦਾ ਫਿਰ ਵੀ ਬੰਦ ਨਹੀਂ ਕਰ ਦਿੰਦੇ ਪਰਮਾਤਮਾ ਦੇ ਨਾਮ ਦਾ ਸਿਮਰਨ, ਬਲਕਿ ਦੂਸਰਿਆਂ ਨੂੰ ਨਮੂਨਾ ਦੇਣ ਵਾਸਤੇ, ਦੂਸਰਿਆਂ ਨੂੰ ਇੱਕ ਐਗਜ਼ਾਮਪਲ ਸੈੱਟ ਕਰਨ ਵਾਸਤੇ ਫਿਰ ਵੀ ਜਪਦੇ ਹੀ ਰਹਿੰਦੇ ਨੇ। ਫਿਰ ਕੀ ਹੁੰਦਾ? ਜੋ ਪਾਵੈ ਭਾਂਡੇ ਵਿੱਚ ਵੰਸ਼ ਸਾਹ ਨਿਕਲਿਆ ਹੈ ਕਿ ਆਪ ਹੀ ਕਰੇ ਵਿਚਾਰਾ, ਜੁਗ ਜੰਦਰ ਪਾਈ ਜਾ ਰਹੇ ਨੇ, ਪਹਿਲਾਂ ਉਹ ਬਰਤਨ ਆਪਣਾ ਭਾਂਡਾ ਭਰ ਗਿਆ, ਫਿਰ ਉਹ ਬਾਹਰ ਆਉਣਾ ਸ਼ੁਰੂ ਹੋ ਗਿਆ। ਬਾਹਰ ਉਦੋਂ ਆਵੇਗਾ ਜਦੋਂ ਆਪਣਾ ਭਾਂਡਾ ਭਰ ਗਿਆ ਹੈ। ਉਹ ਸਾਰਥੰਗ ਤੇ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਦੀ ਸੇਵਾ ਲਾਉਂਦੇ ਨੇ ਕਿ ਸਾਜਨ ਸੰਤ ਕਰੋ ਇਹੋ ਕਾਮ, ਆਣ ਤਿਆਗ ਜਪੋ ਹਰਨਾਮ। ਉਹ ਪਹਿਲਾਂ ਆਪ ਸਿਮਰ ਕੇ ਅਭਿਆਸ ਕਰਕੇ ਸਿਮਰ ਸਿਮਰ ਸਦਾ ਸਿਮਰ ਸੁਖ ਪਾਵੋ। ਜਦੋਂ ਆਪ ਉਹਨਾਂ ਨੂੰ ਜੀਵਨ ਮੁਕਤੀ ਦਾ ਆਨੰਦ ਆਉਂਦਾ ਹੈ ਤਾਂ ਫਿਰ ਇਹ ਦਾਤ ਅੱਗੇ ਵੰਡਣੀ ਸ਼ੁਰੂ ਕਰਦੇ ਨੇ, ਆਪ ਜਪੋ ਅਬ ਰਹਿ ਨਾਮ ਜਪਾਂ। ਆਓ ਸਾਰਥਨ ਦਾ ਆਪਾਂ ਵਿਚਾਰ ਸ਼ੁਰੂ ਕੀਤੀ ਸੀ ਕਿ ਸਾਨੂੰ ਐਸੀ ਸੋਝੀ ਸਰ ਸੰਗਤ ਵਿਚਾਰ ਕੇ ਪ੍ਰਾਪਤ ਹੁੰਦੀ ਹੈ। ਜੋ ਮਾਨਵਤਨ ਦਾ ਪ੍ਰਯੋਜਨ ਹੈ ਉਹ ਸਾਨੂੰ ਰਿਮਾਇੰਡ ਕਰਵਾਇਆ ਜਾਂਦਾ ਹੈ ਸਾਰ ਸੰਗਤ, ਬਲਕਿ ਉਸਦੀ ਰਿਹਰਸਲ ਕਰਵਾਈ ਜਾਂਦੀ ਹੈ। ਹਮ ਚੁਣਾ ਦਰ ਮਜ਼ਹਬੇਂ ਸਾਰ ਸੰਗ, ਜਿਸ ਤਰ੍ਹਾਂ ਕੱਲ੍ਹ ਵਿਚਾਰ ਕੀਤੀ ਸੀ ਸਤਸੰਗਤ ਬਣੀ ਇਸ ਮਨੋਰਥ ਵਾਸਤੇ ਹੈ। ਇੱਥੇ ਰੱਬ ਦੇ ਰੰਗ ਵਿੱਚ ਰਸੇ ਗੁਰਮੁਖ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਨੇ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਿਖਾਣੀ, ਜਿਹਨਾਂ ਦੇ ਅਤਿਅੰਤ ਵੱਡੇ ਭਾਗ ਹੁੰਦੇ ਨੇ ਤਾਂ ਉਹ ਸਾਰ ਸੰਗਤ ਵਿਚਾ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇੱਥੋਂ ਇਹ ਅਮੁਲਕ ਵਸਤੂ ਗ੍ਰਹਿਣ ਕਰਦੇ ਨੇ, ਆਪਣੇ ਹਿਰਦੇ ਅੰਦਰ ਧਾਰਨ ਕਰਕੇ ਉਹ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਨੇ, ਆਪਣਾ ਲੋਕ ਪ੍ਰਲੋਕ ਸਫਲਾ ਕਰ ਲੈਂਦੇ ਹਨ। ਆਓ ਹੁਣ ਸਭ ਗੁਰੂ ਗੁਰਬਾਣੀ ਭਾਈ ਸ੍ਰੀ ਅਨੰਦ ਸਾਹਿਬ ਔਰ ਗੁਰੂ ਸੂਤਰ ਦਾ ਗਾਇਨ ਕਰੋ, ਫਿਰ ਅਰਦਾਸ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ, ਪੂਰੀ ਸਮਾਪਤੀ ਹੋਣ ਤੋਂ ਬਾਅਦ ਪ੍ਰੇਮ ਦੇ ਨਾਲ ਆਪਣੇ ਰਾਮ ਕਲੀ ਮਹਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਹਰੀ ਤੇਰਾ ਅੰਜਲੀ ਬਾਇਆ ਹਰ ਨਾਲ ਰਾਤੋਂ ਮਨ ਮੇਰੇ ਰੂਪ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।